ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਦਾ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਹੈ, ਕਬੂਲ ਕਰੋ। ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਆਪਣੇ ਸੁਣਨ ਵਾਲਿਆਂ ਨੂੰ ਰੂਬਰੂ ਕਰ ਰਹੇ ਹਾਂ ਜਿਹੜੇ ਸ਼ਬਦ ਦੇ ਇਤਬਾਰ ਦੇ ਨਾਲ ਤੇ IT, ਕੰਪਿਊਟਰ, ਟੈਕਨੋਲੋਜੀ ਇਹਦੇ ਨਾਲ ਜੁੜੇ ਸਨ, ਪਰ ਅੰਦਰ ਦੀ ਖਮੀਰ ਦਾ ਕਹਿ ਲਵੋ ਕਿ ਰੰਗ ਸੀਗਾ, ਖੂਨ ਦੀ ਖਿੱਚ ਸੀਗੀ, ਉਹ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੀ ਸੀ। ਸੋ ਪੰਜਾਬੀਅਤ ਲਾਏ ਤੇ ਫਿਰ ਇਹਦੇ ਹੋ ਕੇ ਰਹਿ ਗਏ। ਮੇਰੇ ਰੂਬਰੂ ਮੌਜੂਦ ਨੇ ਇਸ ਵੇਲੇ ਪੰਜਾਬੀ ਦੇ ਉਸਤਾਦ ਅਹਿਮਦ ਸ਼ਹਿਜ਼ਾਦ ਹੋਣੇ। ਅਹਿਮਦ ਸ਼ਹਿਜ਼ਾਦ ਜੀ ਆਇਆਂ ਨੂੰ ਕਹਿੰਦੇ ਤੁਹਾਨੂੰ
ਜੀ, ਬਹੁਤ ਸ਼ੁਕਰੀਆ।
ਅੱਛਾ ਸ਼ਹਿਜ਼ਾਦ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਆਪਣਾ ਜੰਮਪਲ ਪਿਛੋਕੜ ਕਿਸ ਇਲਾਕੇ ਤੋਂ ਹੈ?
ਜੀ, ਮੇਰਾ ਤਾਲੁਕ ਜਿਹੜਾ ਹੈਗਾ ਉਹ ਸੈਂਟਰਲ ਪੰਜਾਬ ਜਿਹੜਾ ਹੈਗਾ ਲਹਿੰਦਾ ਪੰਜਾਬ ਬੰਦੇ ਜ਼ਿਲ੍ਹਾ ਸਾਹੀਵਾਲ ਦੇ ਨਾਲ ਹੈ, ਤੇ ਮੇਰੀ ਜਿਹੜੀ ਜੰਮਪਲ ਹੈ ਚੌਟ 4R ਇੱਕ ਪਿੰਡ ਹੈਗਾ ਸਾਹੀਵਾਲ ਦੇ ਨੇੜੇ, ਤੇ ਮੇਰਾ ਤਾਲੁਕ ਉੱਥੋਂ ਹੈਗਾ, ਤੇ ਜਿਹੜੀ ਮੇਰੀ ਮੁੱਢਲੀ ਤਾਲੀਮ ਹੈਗੀ ਉਹ ਵੀ ਪਿੰਡ ਤੋਂ ਹੀ ਹੈ, ਔਰ ਉਸ ਬਾਅਦ ਮੈਂ ਫਿਰ ਸਾਹੀਵਾਲ ਸ਼ਹਿਰ ਦੇ ਅੰਦਰ ਮੇਰੀ ਮੈਟ੍ਰਿਕ, ਇੰਟਰ, ਗ੍ਰੈਜੂਏਸ਼ਨ ਜਿਹੜੀ ਹੈਗੀ ਉਹ ਫਿਰ ਸਾਹੀਵਾਲ ਸ਼ਹਿਰ ਤੋਂ ਹੀ ਹੈ, ਤੇ ਉਸ ਤੋਂ ਬਾਅਦ ਮੈਂ ਇੱਕ ਸਾਇੰਸ ਦਾ ਸਟੂਡੈਂਟ ਸੀ
ਜੀ ਜੀ,
ਤੇ ਉਹਦੇ ਵਾਲੇ ਨਾਲ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਸੋਫਟਵੇਅਰ ਇੰਜੀਨੀਅਰਿੰਗ ਕਰਨ ਵਾਸਤੇ ਆਇਆ, ਤੇ ਜਦੋਂ ਸੋਫਟਵੇਅਰ ਇੰਜੀਨੀਅਰਿੰਗ ਕਰ ਰਿਹਾ ਸੀ ਤੇ ਜਿਹੜੇ ਜਰਾਸੀਮ ਇਨਸਾਨ ਦੇ ਅੰਦਰ ਹੁੰਦੇ ਨੇ ਤੇ ਉਹ ਫਿਰ ਉਹਨਾਂ ਨੇ ਖਿੱਚ ਮਾਰੀ,
ਜਰਾਸੀਮ ਹੁੰਦੇ ਨੇ ਜਾਂ ਚੰਗਾੜੀ ਹੁੰਦੀ ਹੈ ਜਿਹੜੀ ਭਾਂਬੜ ਬਣਦੀ,
ਜਿਹੜੀ ਇੱਕ ਪਾਦ ਚ ਭਾਂਬੜ ਬਣ ਗਈ, ਠੀਕ ਤੁਸੀਂ ਕਹਿ ਰਹੇ ਹੋ, ਤੇ ਉਹ ਫਿਰ ਪ੍ਰੋਫੈਸਰ ਡਾਕਟਰ ਨਵੀਦ ਸ਼ਹਿਜ਼ਾਦ ਨੇ ਸ਼ੋਭਾ ਪੰਜਾਬੀ ਦੇ ਅੰਦਰ,
ਜੀ ਬੜੇ ਮੰਨੇ ਪਰਮੰਨੇ ਉਸਤਾਦ ਨੇ,
ਬਿਲਕੁਲ ਉਹਨਾਂ ਦੇ ਨਾਲ ਮਸ਼ਵਰੇ ਦੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ MA ਪੰਜਾਬੀ ਕਰ ਲਵੋ।
ਵਾਹ!
ਮੈਂ ਆਪਣੀ ਡਿਗਰੀ ਜਿਹੜੀ ਕੰਪਿਊਟਰ ਸਾਇੰਸ ਦੀ ਸੀ, ਸੋਫਟਵੇਅਰ ਇੰਜੀਨੀਅਰਿੰਗ ਉਹ ਵੀ ਮੁਕੰਮਲ ਕੀਤੀ, ਤੇ ਉਹਨਾਂ ਦੇ ਨਾਲ ਮਸ਼ਵਰੇ ਦੇ ਨਾਲ ਡਾਕਟਰ ਨਵੀਦ ਸ਼ਹਿਜ਼ਾਦ ਸਾਹਿਬ ਦੇ ਮੈਂ MA ਪੰਜਾਬੀ ਚ ਰੈਗੂਲਰ ਦਾਖਲਾ ਲੈ ਲਿਆ।
ਅੱਛਾ, ਇਹ ਦੱਸੋ ਕਿ ਜਦੋਂ ਲਾਈਨ ਬਦਲੀ ਦੀ ਹੈ, ਮਾਪੇ ਸ਼ੁਰੂ ਤੋਂ ਪੈਸੇ ਲਾਉਣ ਦੇ ਹੁੰਦੇ ਨੇ, ਮੁੰਡਾ ਇੱਥੇ ਆ ਗਿਆ, 14 ਹੋ ਗਈਆਂ, 16 ਹੋ ਗਈਆਂ, ਹੁਣ ਇਹਨੂੰ ਜਨਾਬ ਗੂਗਲ ਦੇ ਵਿੱਚ ਨੌਕਰੀ ਲੱਭ ਜਾਣੀ ਹੈ, ਤੇ ਕੱਚੀਆਂ ਕੰਧਾਂ ਨੇ ਜਿਹੜੀਆਂ ਚਿੱਟੀ ਕੋਠੀ 'ਚ ਬਦਲੀਆਂ ਜਾਣੀਆਂ, ਜਦੋਂ ਮੁੰਡਾ ਲਾਈਨ ਬਿਲਕੁਲ ਬਦਲ ਲਵੇ ਤੇ ਫਿਰ ਤੇ ਉਹ ਕਹਿੰਦੇ ਨੇ ਕਿ ਮਾਪੇ ਮੰਜੀ ਤੇ ਬਹਿ ਕੇ ਸਿਰ ਫੜ ਕੇ ਬੈਠੇ ਹੁੰਦੇ ਕਿ ਕਰੀਏ ਤੇ ਕੀ ਕਰੀਏ, ਬਲਕਿ ਇਹ ਲਾਈਨ ਬਦਲਾਉਣ ਵਾਲੇ ਲਈ ਵੀ ਬਦਦੁਆਵਾਂ ਦੇਣ ਦੇ ਹੁੰਦੇ ਨੇ। ਤੁਹਾਡੇ ਨਾਲ ਕੀ ਵਾਪਰੀਆਂ?
ਅਸਲ 'ਚ ਮੁਸ਼ਕਲਾਂ ਹੁੰਦੀਆਂ ਨੇ, ਔਕੜਾਂ ਜਿਹੜੀਆਂ ਹੁੰਦੀਆਂ ਨੇ ਉਹ ਸ਼ੁਰੂ ਵਿੱਚ ਇਨਸਾਨ ਨੂੰ ਫੇਸ ਕਰਨੀਆਂ ਹੁੰਦੀਆਂ ਨੇ। ਮਾਪਿਆਂ ਦੀ ਗੱਲ ਤਾਂ ਤੁਸੀਂ ਠੀਕ ਕਰ ਰਹੇ ਹੋ, ਅਸਲ 'ਚ ਇਸ ਲੈਵਲ ਤੇ ਆ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਤਸੱਲੀ ਦੇਣਾ ਬੜਾ ਔਖਾ ਹੁੰਦਾ ਕਿ ਦੁਨੀਆ ਟੈਕਨੋਲੋਜੀ ਵੱਲ ਜਾ ਰਹੀ ਹੈ, ਤੁਸੀਂ IT ਦੀ ਫੀਲਡ ਜਾ ਰਹੇ ਹੋ, ਲੋਕ ਐਮਾਜ਼ੋਨ ਦੀਆਂ ਗੱਲਾਂ ਕਰਦੇ ਨੇ, ਸਿਲੀਕਾਨ ਵੈਲੀ ਦੀਆਂ ਗੱਲਾਂ ਕਰਦੇ ਨੇ, ਮਾਈਕਰੋਸਾਫਟ ਦੀਆਂ ਗੱਲਾਂ ਕਰਦੇ ਨੇ, ਲੋਕ ਕਰੋੜਾਂ ਅਰਬਾਂ ਦੀਆਂ ਗੱਲਾਂ ਕਰਦੇ ਨੇ, ਆਪਣੇ ਆਪ ਨੂੰ ਸੰਭਾਲਣਾ ਜਿਹੜਾ ਔਖਾ ਹੋ ਜਾਂਦਾ। ਲੇਕਿਨ ਮੈਂ ਦੇਖਿਆ ਕਿ ਜਿੰਨੀ ਦੇਰ ਤੱਕ ਤੁਸੀਂ ਖੁਦ ਸੈਟੀਸਫਾਈ ਨਹੀਂ ਹੁੰਦੇ, ਜਿੰਨੀ ਦੇਰ ਤੱਕ ਤੁਹਾਡਾ ਜਿਹੜਾ ਜਜ਼ਬਾ ਹੈਗਾ ਔਰ ਜਿਹੜਾ ਤੁਹਾਡਾ ਜਿਹੜਾ ਪ੍ਰੋਫੈਸ਼ਨ ਹੈ ਉਹ ਇਕੱਠਾ ਨਹੀਂ ਜਿੰਨੀ ਦੇਰ ਤੱਕ ਹੁੰਦਾ, ਤੁਸੀਂ ਅੱਗੇ ਨਹੀਂ ਵੱਧ ਸਕਦੇ। ਤੇ ਮੈਂ ਵੀ ਜਦੋਂ ਡਿਗਰੀ ਕੰਪਲੀਟ ਕਰ ਰਿਹਾ ਸੀ ਕਿਉਂਕਿ ਮੈਂ ਸੋਫਟਵੇਅਰ ਇੰਜੀਨੀਅਰਿੰਗ ਦੀ, ਉਸ ਦੌਰਾਨ ਹੀ ਮੈਂ ਪੰਜਾਬੀ ਦੀ ਜਿਹੜੀ 3 ਕਿਤਾਬਾਂ ਨੇ ਮੈਂ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਟਰਾਂਸਲੇਟ ਕਰ ਲਈਆਂ ਸਨ।
ਵਾਹ!
ਡਿਗਰੀ ਦੇ ਦੌਰਾਨ ਹੀ। ਤੇ ਫਿਰ ਮੈਂ ਦੇਖਿਆ ਕਿ ਅਗਰ ਇੱਕ ਫੀਲਡ ਜਿਹੜੀ ਹੈਗੀ ਉਹਨੂੰ ਮੁਕੰਮਲ ਤੌਰ ਤੇ ਅਪਣਾਉਣਾ ਚਾਹੀਦਾ, ਤੇ ਇਨਸਾਨ ਦੇ ਆਪਣੀ ਮਿੱਟੀ ਦੇ ਨਾਲ ਜਿਹੜੀ ਹੈਗੀ ਹਮੇਸ਼ਾ ਤੋਂ ਜੁੜਤ ਹੁੰਦੀ ਹੈ, ਜਿਹਨੂੰ ਵੀ ਤੁਸੀਂ ਕਦੇ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਬਿਲਕੁਲ ਇਦਾਂ ਹੀ।
ਤੇ ਮੈਂ ਇੰਜੀਨੀਅਰਿੰਗ ਦੇ ਦੌਰਾਨ ਪੜ੍ਹਨ ਦੇ ਦੌਰਾਨ ਮੈਨੂੰ ਪੰਜਾਬੀ ਜਿਹੜੇ ਸੂਫੀ ਸ਼ਾਇਰ ਨੇ ਔਰ ਜਿਹੜੀ ਫਿਕਸ਼ਨ ਹੈਗੀ ਹੈ, ਮੈਂ ਉਦੋਂ ਤੋਂ ਆਪਣੀ ਲਾਇਬ੍ਰੇਰੀ ਬਣਾਉਣੀ ਸ਼ੁਰੂ ਕੀਤੀ ਹੋਈ ਸੀ, ਉਹਨਾਂ ਦੇ ਨਾਲ ਨਾਲ ਮੈਨੂੰ ਤਕਰੀਬਨ 1250 ਸ਼ੇਰ ਜਿਹੜੇ ਨੇ ਉਹ ਅਲਫਾਬੈਟਿਕਲੀ ਅਲਫਬਾਈ ਤਰਤੀਬ ਦੇ ਨਾਲ ਯਾਦ ਸਨ।
ਕੀ ਬਾਤ ਹੈ, ਕੀ ਬਾਤ ਹੈ।
ਉਸ ਚੀਜ਼ ਨੂੰ ਜਦੋਂ ਮੈਂ ਬਾਹਰ ਜਾ ਕੇ ਐਕਸਪਲੇਨ ਕਰਦਾ ਸੀ ਜਾਂ ਮੈਂ ਜਦੋਂ ਟਰਾਂਸਲੇਟ ਕੀਤੀਆਂ ਕਿਤਾਬਾਂ, ਉਹ ਫਿਰ ਇੱਕ ਜਿਹੜੀ ਖਿੱਚ ਸੀ ਉਹ ਹਮੇਸ਼ਾ ਵਾਸਤੇ ਸਾਨੂੰ ਮੈਨੂੰ ਪੰਜਾਬੀ ਵੱਲ ਜਿਹੜੀ ਉਹ ਲੈ ਗਈ।
ਕੀ ਬਾਤ ਹੈ।
ਤੇ ਫਿਰ ਉਹ ਡਾਕਟਰ ਨਵੀਦ ਸ਼ਹਿਜ਼ਾਦ ਸਾਹਿਬ ਦੇ ਮਸ਼ਵਰੇ ਦੇ ਨਾਲ ਹੀ MA ਪੰਜਾਬੀ ਕੀਤਾ ਰੈਗੂਲਰ, ਫਿਰ MPhil ਪੰਜਾਬੀ ਕੀਤਾ, ਫਿਰ PhD ਪੰਜਾਬੀ 2017 ਦੇ ਅੰਦਰ ਜਿਹੜਾ ਹੈਗਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ
ਮੁਕਾਬਲੇ ਦਾ ਇਮਤਿਹਾਨ। ਅੱਛਾ, ਇਹ ਇੱਕ ਬੜਾ ਹੁੰਦਾ ਹੈ ਕਿ ਇਹ ਟਾਵੇਂ ਟਾਵੇਂ ਫਿਰ ਜਿਹਨੂੰ ਕਹਿੰਦੇ ਨੇ ਕਿ ਲਹਿੰਦੇ ਪੰਜਾਬ 'ਚ ਮਾਫੀ ਦੇ ਨਾਲ ਜਿਹੜਾ ਕੋੜਾ ਸੱਚ ਹੈ ਉਹ ਇਹ ਹੈ ਕਿ ਪੰਜਾਬੀ ਨੂੰ ਉਹ ਮਾਨਤਾ ਹੈ ਨਹੀਂ ਇੱਥੇ ਜਿਹੜੀ ਇਹਦੀ ਬਣਦੀ ਹੈ, ਫਿਰ ਵੀ ਇੱਕ ਜਿਹਨੂੰ ਕਹਿੰਦੇ ਨੇ ਕਿ ਸਾਹ ਲੈਣ ਲਈ ਸਿਲੰਡਰ ਮੁਕਾਬਲੇ ਦਾ ਇਮਤਿਹਾਨ ਹੈ, ਉਹਦੇ 'ਚੋਂ ਕੁਛ 94 ਕੁੜੀਆਂ ਮੁੰਡੇ ਪੰਜਾਬੀ ਦੇ ਉਸਤਾਦ ਬਣਦੇ ਨੇ। ਕੀ ਮਹਿਸੂਸ ਕੀਤਾ ਉਦੋਂ ਜਦੋਂ ਨਤੀਜਾ ਆਇਆ ਤੇ ਪਤਾ ਲੱਗਾ ਆਹ ਹਾ ਹਾ ਹੁਣ ਤੇ ਜਨਾਬ ਆਪਾਂ ਜਿਹਨੂੰ ਕਹਿੰਦੇ ਨੇ ਕਿ ਬਾਬੂ ਬਣ ਗਏ ਹਾਂ, ਮੁਕਾਬਲੇ ਦਾ ਇਮਤਿਹਾਨ ਪਾਸ ਕੀਤਾ ਹੈ, ਹੁਣ ਤੇ ਪੂਰੇ ਜਿਹੜੇ ਮਿੰਟ ਗੁਮਰੀ ਹੈ ਉੱਥੇ ਪੱਗ ਬੰਨ ਗਏ, ਅਸੀਂ ਤੁਰ ਕੇ ਦੱਸ ਸਕਦੇ ਹਾਂ ਕਿ ਜੀ ਸਾਡਾ ਮੁੰਡਾ ਜਿਹੜਾ ਮੁਕਾਬਲੇ ਦੇ ਇਮਤਿਹਾਨ ਚੁਗਾ ਆਇਆ।
ਬਿਲਕੁਲ ਹਾਂਜੀ ਮਲੀ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਲੇਕਿਨ ਇੱਕ ਇਨਸਾਨ ਜਿਹੜਾ ਹੁੰਦਾ ਨਾ, ਸਭ ਤੋਂ ਵੱਡਾ ਜੱਜ ਇਨਸਾਨ ਖੁਦ ਹੀ ਹੁੰਦਾ, ਤੇ ਜਦੋਂ ਤੁਸੀਂ ਕਿਸੇ ਵੀ ਸਬਜੈਕਟ ਦੇ ਵਿੱਚ ਮਿਹਨਤ ਕਰ ਰਹੇ ਹੁੰਦੇ ਹੋ, ਤੁਹਾਡੇ ਜਿਹੜੇ ਉਸਤਾਦ ਹੁੰਦੇ ਨੇ, ਜਿਹੜੇ ਤੁਹਾਡੇ ਕੁਲੀਗ ਹੁੰਦੇ ਨੇ, ਉਹ ਖੁਦ ਵੀ ਫੀਲ ਕਰ ਰਹੇ ਹੁੰਦੇ ਨੇ ਕਿ ਇਸ ਬੰਦੇ ਨੂੰ ਇਸ ਫੀਲਡ ਵਿੱਚ ਅੱਗੇ ਆਉਣਾ ਚਾਹੀਦਾ, ਤੇ ਮੁਕਾਬਲੇ ਦੇ ਇਮਤਿਹਾਨ ਜਿਸ ਤਰ੍ਹਾਂ ਤੁਸੀਂ ਆਪ ਵੀ ਕਿਹਾ ਕਿ ਇੱਕ ਬੜਾ ਇਨਸਾਨ ਦੇ ਅੰਦਰ ਤਜੱਸਸ ਵੀ ਹੁੰਦਾ ਹੈ ਔਰ ਇਨਸਾਨ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਮੈਂ ਖੁਦ ਮੁਕਾਬਲੇ ਦੇ ਇਮਤਿਹਾਨ 'ਚ ਅਪੀਅਰ ਹੋਵਾਂ, ਤਾਂ ਕਿ ਮੈਨੂੰ ਖੁਦ ਵੀ ਪਤਾ ਲੱਗੇ ਕਿ ਮੈਂ ਸਬਜੈਕਟ ਵਿੱਚ ਕਿੱਥੇ ਜਾ ਰਿਹਾ, ਮੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ ਕਿ ਜਿਹੜੇ ਮੇਰੇ ਨਾਲ ਦੇ ਕੁਲੀਗ ਨੇ, ਜਿਹੜੇ ਦੋਸਤ ਅਹਿਬਾਬ ਸਬਜੈਕਟ ਦੇ ਅੰਦਰ ਪੂਰੇ ਪੰਜਾਬ ਵਿੱਚੋਂ, ਉਹ ਇੱਕ ਮੇਰੇ ਸਮੇਂ ਨਾਲ ਸਾਰੀ ਜ਼ਿੰਦਗੀ ਵਾਸਤੇ ਇਜ਼ਾਜ਼ ਦੀ ਗੱਲ ਹੈ।
ਕਿਆ ਬਾਤ ਹੈ, ਛੇਤੀ ਤੁਸੀਂ ਡਾਕਟਰ ਅਹਿਮਦ ਸ਼ਹਿਜ਼ਾਦ ਬਣ ਜਾਣਾ ਹੈ। ਜਿਹੜਾ ਪੀ ਐਚ ਡੀ ਦੇ ਵਿੱਚ ਖੋਜ ਪਰਖ ਦਾ ਕੰਮ ਸੀਗਾ, ਉਹ ਕਿਸ ਸਰਨਾਮੇ ਹੇਠ ਕੀਤਾ ਤੁਸੀਂ?
ਮੇਰੇ ਅਸਲ ਵਿੱਚ ਜਿਹੜੇ ਤਹਿਕੀਕ ਦਾ ਮੌਜੂਦ ਜਿਹੜੇ ਹੈਗੇ ਸਨ, ਉਹ ਸ਼ੁਰੂ ਦੀ ਟਰਾਂਸਲੇਸ਼ਨ ਦਾ ਸੀ, ਇੱਕ ਮੈਂ ਤਹਿਕੀਕ ਤਨਕੀਦ ਦੇ ਵਾਲੇ ਨਾਲ ਜੁੜ ਗਿਆ ਸੀ, ਲੇਕਿਨ ਇੱਕ ਸਾਇੰਸੀ ਜਿਹੜਾ ਬੈਕਗਰਾਉਂਡ ਸੀ ਉਹਨੂੰ ਇਸਤੇਮਾਲ ਕਰਦੇ ਹੋਇਆ ਔਰ ਇੱਕ ਸਾਇੰਸ ਦਾ ਜਿਹੜਾ ਹੈਗਾ ਉਹ ਜ਼ੇਨ ਰੱਖਦੇ ਹੋਇਆ ਮੈਂ ਚਾਹੁੰਦਾ ਸੀ ਕਿ ਪੰਜਾਬੀ ਦੇ ਵਿੱਚ ਸਾਇੰਸੀ ਵਾਲੇ ਨਾਲ ਕੋਈ ਕੰਮ ਕੀਤਾ ਜਾਏ।
ਸਹੀ।
ਤੇ ਮੇਰੀਆਂ ਇਸ ਤੋਂ ਪਹਿਲੇ ਵੀ ਜਿਹੜੀ ਇੱਕ ਤਕਰੀਬਨ 10 ਕਿਤਾਬਾਂ ਜਿਹੜੀਆਂ ਨੇ ਪਬਲਿਸ਼ ਹੋ ਚੁੱਕੀਆਂ ਨੇ।
ਅੱਛਾ, ਗੁੱਡ।
ਕਿਨੇ ਕਿ ਸਾਇੰਸੀ ਮਜ਼ਾਜ ਹੋਣ ਦੀ ਵਜ੍ਹਾ ਤੋਂ ਮੈਂ ਖੁਦ ਫੈਸਲਾ ਕੀਤਾ ਡਾਕਟਰ ਨਵੀ ਸ਼ਹਿਜ਼ਾਦ ਸਾਹਿਬ ਦੀ ਮਸ਼ਾਵਰਤ ਦੇ ਨਾਲ ਕਿ ਮੈਂ ਸਾਇੰਸੀ ਵਾਲੇ ਨਾਲ ਜਿਹੜਾ ਹੈਗਾ ਲਸਾਨੀਆਤ ਤੇ ਕੰਮ ਕਰਨਾ ਚਾਹੁੰਦਾ।
ਕੀ ਬਾਤ ਹੈ, ਪੰਜਾਬੀ ਲਸਾਨੀਆਤ?
ਪੰਜਾਬੀ ਲਸਾਨੀਆਤ ਤੇ।
ਵਾਹ।
ਤੇ ਕਿਉਂਕਿ ਬੇਸਿਕਲੀ ਲਸਾਨੀਆਤ ਜਿਹੜੀ ਹੈਗੀ ਉਹ ਜ਼ਬਾਨ ਦਾ ਸਾਇੰਸੀ ਮਤਲਬ ਹੈ।
ਸਾਇੰਸੀ ਇਤਬਾਰ ਦੇ ਨਾਲ ਜੀ ਪੰਜਾਬੀ ਬੋਲੀ ਦੇ ਉੱਤੇ ਸਾਡੇ ਲਹਿੰਦੇ ਪਾਸੇ ਕੰਮ ਵੀ ਤੇ ਨਾ ਹੋਣ ਦੇ ਬਰਾਬਰ।
ਬਿਲਕੁਲ ਨਹੀਂ, ਬਹੁਤ ਇਹ ਜਿਹੜਾ ਥੀਸਿਸ ਮੈਂ ਕੀਤਾ ਪੰਜਾਬੀ ਵਿੱਚ ਲਸਾਨੀ ਖੋਜ ਪਰਖ ਦੀ ਰਵਾਇਤ
ਹੈ।
ਬੇਸਿਕਲੀ ਲਹਿੰਦੇ ਪੰਜਾਬ ਦਾ ਪਹਿਲਾ ਥੀਸਿਸ ਹੈ ਲਸਾਨੀਆਤ ਤੇ, ਪੰਜਾਬੀ ਲਸਾਨੀਆਤ ਦਾ ਜਿਹੜਾ ਪਹਿਲਾ ਥੀਸਿਸ ਹੈ। ਇਸ ਵਾਲੇ ਨਾਲ ਪਹਿਲੇ ਇੱਕ ਪੀ ਐਚ ਡੀ ਲੈਵਲ ਤੇ ਜਾਂ ਫਿਰ ਲੈਵਲ ਤੇ ਬਿਲਕੁਲ ਕਿਸੇ ਇੱਕ ਪੱਖ ਦੇ ਵਿੱਚ ਕੰਮ ਹੋ ਜਾਵੇ ਤੇ ਇੱਕ ਅਲੱਗ ਗੱਲ ਹੈ, ਲੇਕਿਨ ਓਵਰਆਲ ਮੇਰਾ ਪੂਰਾ ਥੀਸਿਸ ਹੀ ਹੈ ਕਿ ਜਿਹਦੇ ਵਿੱਚ ਪੰਜਾਬੀ ਦੀ ਜਿਹੜੀ ਫੈਨੋਲੋਜੀ ਹੈ, ਮਾਰਫੋਲੋਜੀ ਹੈ, ਸਿੰਟੈਕਸ ਹੈ, ਸਿਮੈਂਟਿਕਸ ਹੈ, ਸਰਫਿਆਦ, ਸੋਤਿਆਦ, ਨਹਵਿਆਦ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਵਾਲੇ ਨਾਲ ਮੈਂ ਚੀਜ਼ਾਂ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੇ ਥੀਸਿਸ ਦੇ ਅੰਦਰ।
ਬਿਲਕੁਲ ਠੀਕ ਹੈ।
ਤੇ ਉਸ ਵਾਲੇ ਨਾਲ ਜਿਹੜਾ ਸਾਇੰਸੀ ਮਜ਼ਾਜ ਸੀ ਜ਼ਰਾ, ਉਸ ਵਾਲੇ ਨਾਲ ਕੰਮ ਕਰਨ ਲੱਗਿਆ ਵੀ ਜ਼ਰਾ ਆਸਾਨੀ ਹੋਈ, ਤੇ ਫਿਰ ਜਿਹੜੇ ਡਾਕਟਰ ਨਵੀ ਸ਼ਹਿਜ਼ਾਦ ਸਾਹਿਬ ਮੇਰੇ ਸੁਪਰਵਾਈਜ਼ਰ ਨੇ, ਉਹਨਾਂ ਦੇ ਮਸ਼ਾਵਰਤ ਨਾਲ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਨੇ ਔਰ ਸਾਡੇ ਜਿੰਨੇ ਦੂਸਰੇ ਟੀਚਰ ਨੇ, ਉਹਨਾਂ ਦੇ ਨਾਲ ਮੈਂ ਅਕਸਰ ਰੈਗੂਲਰ ਕਿਉਂਕਿ ਪੜ੍ਹਦਾ ਰਿਹਾ, ਉਹਨਾਂ ਦੀ ਮਸ਼ਾਵਰਤ ਦੇ ਨਾਲ ਮੈਨੂੰ ਕਾਫੀ ਜ਼ਿਆਦਾ ਜਿਹੜਾ ਹੈਗਾ ਰੈਗੂਲਰ ਪੜ੍ਹਨ ਦੇ ਵਾਲੇ ਨਾਲ ਫਾਇਦਾ ਵੀ ਹੁੰਦਾ ਰਿਹਾ।
ਬਿਲਕੁਲ ਠੀਕ ਹੈ। ਅੱਛਾ, ਇਹ ਦੱਸੋ ਐਵੇਂ ਸ਼ਹਿਜ਼ਾਦ ਸਾਹਿਬ ਕਿ ਖੋਜ ਪਰਖ ਦੇ ਮਾਮਲੇ ਦੇ ਵਿੱਚ ਤੇ ਬੜੇ ਬੜੇ ਜਿਹੜੇ ਪੰਜਾਬੀ ਆਗੂ ਨੇ, ਪੰਜਾਬੀ ਸੇਵਕ ਨੇ, ਪੰਜਾਬੀ ਦਾ ਝੰਡਾ ਚੁੱਕ ਕੇ ਖਲੋਤੇ ਨੇ, ਬੜੇ ਬੜੇ ਮੈਂ ਭੱਜ ਦੇ ਵੇਖੇ, ਬੜੇ ਬੜੇ ਮੈਂ ਨਾਸਤੇ ਵੇਖੇ, ਤੁਹਾਡਾ ਤੇ ਸਬਜੈਕਟ ਬਾਅਦ ਚੋਂ ਬਣਿਆ, ਸੈਕੰਡਰੀ ਜਾਂ ਮਿਡਲ ਸਬਜੈਕਟ ਸੀਗਾ ਤੁਹਾਡਾ, ਪ੍ਰਾਇਮਰੀ ਸਬਜੈਕਟ ਤੇ ਹੈ ਹੀ ਹੋਰ ਸੀ, ਕਿੱਦਾਂ ਖੋਜ ਦੇ ਵਿੱਚ ਇਹ ਪੈਰ ਨੇ ਜਿਹੜੇ ਗੂੜੇ ਕਰਕੇ ਗੱਡੇ ਕਿ ਜਿਹੜੇ ਹਿੱਲੇ ਨਹੀਂ ਜੇ?
ਬਿਲਕੁਲ, ਅਸਲ 'ਚ ਮੈਂ ਫਿਰ ਉਹੀ ਗੱਲ ਕਰਾਂਗਾ ਕਿ ਇਨਸਾਨ ਦੇ ਜਿਹੜੇ ਜੀਨਸ ਦੇ ਵਿੱਚ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ ਮੇਰੇ, ਕਿਉਂਕਿ ਜਿਹੜੇ ਨਾਨਕੇ ਹੈਗੇ ਸਨ ਉਹ ਸਾਰੇ ਮਤਲਬ ਇੱਕ ਸੀ ਐਸ ਪੀ ਵੀ ਨੇ ਔਰ ਉਹਨਾਂ ਦੇ ਮਾਮੂ ਮੇਰੇ ਇੱਕ ਡਾਕਟਰ ਨੇ, ਐਮ ਐਸ ਨੇ, ਔਰ ਉਹਨਾਂ ਦੇ ਇੱਕ ਪੜ੍ਹਾਈ ਲਿਖਾਈ ਦਾ ਇੱਕ ਘਰੇਲੂ ਜਿਹੜਾ ਮਾਹੌਲ ਹੈ ਸੀ, ਔਰ ਉਸ ਤੋਂ ਫਿਰ ਚੰਗੀ ਸਕੂਲਿੰਗ ਹੋਈ ਮੈਟ੍ਰਿਕ ਤੋਂ ਲੈ ਕੇ ਤੇ ਅੱਗੇ ਇੰਟਰ ਤੱਕ, ਫਿਰ ਗ੍ਰੈਜੂਏਸ਼ਨ ਮਾਸਟਰ ਤੱਕ, ਔਰ ਉਸ ਤੋਂ ਬਾਅਦ ਜਦੋਂ ਮੈਂ ਸਬਜੈਕਟ ਵਿੱਚ ਆਇਆ, ਤੁਹਾਨੂੰ ਮੈਂ ਜ਼ਿਕਰ ਜਿਸ ਤਰ੍ਹਾਂ ਕੀਤਾ ਕਿ ਜਦੋਂ ਜਜ਼ਬਾ ਤੇ ਪ੍ਰੋਫੈਸ਼ਨ ਇਕੱਠੇ ਹੋ ਜਾਣ ਫਿਰ ਇਨਸਾਨ ਨੂੰ ਕੰਮ ਕਰਨ ਦਾ ਮਜ਼ਾ ਵੀ ਆਉਂਦਾ, ਤੇ ਮੈਂ ਜਦੋਂ ਡਿਗਰੀ ਕੰਪਲੀਟ ਕਰ ਲਈ ਸੀ ਸੋਫਟਵੇਅਰ ਇੰਜੀਨੀਅਰਿੰਗ ਵਾਲੀ, ਉਦੋਂ ਵੀ ਮੈਨੂੰ ਇਹ ਅੰਦਾਜ਼ਾ ਆਇਆ ਸੀ ਕਿ ਸਾਰੀ ਜ਼ਿੰਦਗੀ ਇਹਦੇ 'ਚ ਗੁਜ਼ਾਰੀ ਨਹੀਂ ਜਾ ਸਕਦੀ, ਠੀਕ ਕੰਮ ਕੀਤਾ ਜਾ ਸਕਦਾ ਉਹਦੇ 'ਚ। ਪੰਜਾਬੀ ਦੇ ਵਾਲੇ ਨਾਲ ਮੁਖਤਲਿਫ ਜਿਹੜੀਆਂ ਐਪਲੀਕੇਸ਼ਨਾਂ ਨੇ ਮੈਂ ਉਹਨੂੰ ਇੰਟੀਗ੍ਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਉਹਨਾਂ ਨੂੰ ਜਦੀ ਟੈਕਨੋਲੋਜੀ ਦੇ ਮੁਤਾਬਕ ਅੱਗੇ ਵਧਾਇਆ ਜਾਏ ਸਬਜੈਕਟ ਨੂੰ। ਤੇ ਲੇਕਿਨ ਇਹ ਹੈਗਾ ਕਿ ਖੋਜ ਪਰਖ ਦੇ ਵਾਲਿਆਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਖੋਜ ਪਰਖ ਇੱਕ ਬੜਾ ਮੁਸ਼ਕਿਲ ਕੰਮ ਹੈ ਅਗਰ ਸੀਰੀਅਸ ਹੋ ਕੇ ਕੀਤਾ ਜਾਏ, ਲੇਕਿਨ ਸਾਡਾ ਇਹ ਮਸਲਾ ਹੈਗਾ ਕਿ ਸਾਡੇ ਮੱਖੀ ਤੇ ਮੱਖੀ ਮਾਰਨਾ ਜਾਂ ਚੀਜ਼ਾਂ ਨੂੰ ਬਸ ਅਸੀਂ ਜਿਹੜਾ ਕੰਪਾਇਲ ਕਰ ਰਹੇ ਹਾਂ, ਬੇਸਿਕਲੀ ਰਿਸਰਚ ਬਹੁਤ ਘੱਟ ਹੋ ਰਹੀ ਹੈ, ਕੰਪਾਈਲੇਸ਼ਨ ਜ਼ਿਆਦਾ ਹੋ ਰਹੀ ਹੈ, ਤੇ ਇਸੇ ਤਰ੍ਹਾਂ ਮਤਲਬ ਹੈਗਾ ਕਿ ਚੀਜ਼ਾਂ ਨੂੰ ਬਸ ਸੇਮ ਟੂ ਸੇਮ ਜਿਹੜਾ ਹੈਗਾ ਅਸੀਂ ਲਿਖੀ ਜਾ ਰਹੇ ਹਾਂ, ਥੀਸਿਸ ਭਰੇ ਪਏ ਨੇ ਅਕਸਰ ਇਦਾਰਿਆਂ ਦੇ ਵਿੱਚ, ਇੰਜ ਹੀ ਹੈਗਾ। ਲੇਕਿਨ ਫਿਰ ਵੀ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਓਰੀਐਂਟਲ ਕਾਲਜ ਹੈਗਾ, ਇਹ ਸ਼ੋਭਾ ਪੰਜਾਬੀ ਹੈ ਜਿਹੜਾ ਹੁਣ ਇੰਸਟੀਟਿਊਟ ਬਣ ਗਿਆ, ਉਹਦੇ ਵਿੱਚ ਫਿਰ ਵੀ ਤੁਹਾਨੂੰ ਇੱਕ ਅੱਛੀ ਖਾਸੀ ਤਾਦਾਦ ਅੱਛੇ ਰਿਸਰਚ ਦੀ ਮਿਲ ਜਾਂਦੀ ਹੈ।
ਬਿਲਕੁਲ,
ਵੱਡੇ ਵੱਡੇ ਨਾਮ ਕਿਉਂਕਿ ਇੱਥੇ ਹੀ ਪੈਦਾ ਹੋਏ ਨੇ ਔਰ ਬੜੇ ਅੱਛੇ ਜਿਹੜੇ ਅਸਾਤਜ਼ਾ ਨੇ ਔਰ ਜਿਹੜੇ ਪੰਜਾਬੀ ਸਕਾਲਰ ਨੇ ਜਿਹੜੇ ਜਿਹੜੇ ਪੰਜਾਬੀ ਦੇ ਸੇਵਕ ਨੇ ਇੱਥੇ ਹੀ ਪੜ੍ਹ ਕੇ ਗਏ ਨੇ।
ਬਿਲਕੁਲ,
ਇਸ ਲਈ ਮੈਨੂੰ ਕੋਈ ਜ਼ਿਆਦਾ ਉਸ ਵਾਲੇ ਨਾਲ ਨਹੀਂ ਫੀਲ ਹੋਇਆ, ਬਾਕੀ ਜਿਹੜੇ ਤੁਹਾਡੇ ਸੁਪਰਵਾਈਜ਼ਰ ਹੁੰਦੇ ਨੇ ਉਹਨਾਂ ਤੇ ਜ਼ਿਆਦਾ ਡਿਪੈਂਡ ਹੁੰਦਾ ਕਿ ਉਹਨਾਂ ਦਾ ਆਪਣਾ ਮਜ਼ਾਜ ਇਸ ਵਾਲੇ ਨਾਲ ਹੈ ਕਿ ਨਹੀਂ।
ਬਿਲਕੁਲ,
ਮੇਰੇ ਜਿਹੜੇ ਸੁਪਰਵਾਈਜ਼ਰ ਨੇ ਪ੍ਰੋਫੈਸਰ ਡਾਕਟਰ ਨਵੀ ਸ਼ਹਿਜ਼ਾਦ, ਉਹਨਾਂ ਦੀਆਂ ਕੋਈ 30 ਤੋਂ ਜ਼ਿਆਦਾ ਕਿਤਾਬਾਂ ਦੇ ਮੁਸੰਨਫ ਨੇ, ਉਹ ਲਿਖਾਰੀ ਨੇ, ਉਹਨਾਂ ਦਾ ਆਪਣਾ ਵੀ ਹਿਸਟੋਰੀਕਲ ਲਿੰਗੁਇਸਟਿਕਸ ਦੇ ਵਾਲੇ ਨਾਲ ਕੰਮ ਹੈਗਾ, ਤੇ ਫਿਰ ਉਹਨਾਂ ਨਾਲ ਜ਼ਿਆਦਾ ਗਾਈਡਲਾਈਨ ਲੈਂਦੇ ਹੋਇਆ ਮੈਨੂੰ ਕੋਈ ਖੋਜ ਦੇ ਵਾਲੇ ਨਾਲ ਕੋਈ ਜ਼ਿਆਦਾ ਔਕੜਾਂ ਦਾ ਸਾਹਮਣਾ ਨਹੀਂ ਕਰਨਾ।
ਅੱਛਾ, ਇਹ ਦੱਸੋ ਅਹਿਮਦ ਸ਼ਹਿਜ਼ਾਦ ਸਾਹਿਬ ਕਿ ਪੰਜਾਬ ਪੰਜਾਬੀ ਔਰ ਪੰਜਾਬੀ ਹੈ, ਤੇ ਇਹਦੀ ਜਦੋਂ ਅਸੀਂ ਗੱਲ ਕਰਨੀ ਹੈ ਤੇ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਤਨਜ਼ੀਮਾਂ, ਬਹੁਤ ਸਾਰੇ ਸੇਵਕ ਜਿਨ੍ਹਾਂ ਦਾ ਹਵਾਲਾ ਵੀ ਤੁਸੀਂ ਦਿੱਤਾ, ਜਿਹੜੇ ਪੜ੍ਹੇ ਲਿਖੇ ਵੀ ਹੈ ਨੇ, ਚਲੋ ਇੱਕ ਸਾਡੇ ਵਰਗੇ ਨਾ ਮਾੜੇ ਜਿਹੜੇ ਐਵੇਂ ਨੋ ਲਵਾ ਕੇ ਸ਼ਹੀਦਾਂ 'ਚ ਨਾਂ ਲਿਖਾਈ ਫਿਰਦੇ ਨੇ, ਨਹੀਂ ਸਮਝਦੇ ਤੁਸੀਂ ਕਿ ਡੇਢ ਡੇਢ ਇੱਟ ਦੀ ਮਸੀਤ ਹੈ ਜਿਹੜੀ ਇਹਨੇ ਪੰਜਾਬੀਅਤ ਦਾ ਬਹੁਤਾ ਨੁਕਸਾਨ ਕੀਤਾ, ਜਾਂ ਤੁਹਾਡੇ ਆਪਣੇ ਕੀ ਵਿਚਾਰ ਨੇ?
ਅਸਲ 'ਚ ਦੇਖੋ ਹਰ ਤਬਕੇ ਵਿੱਚ ਇਸ ਤਰ੍ਹਾਂ ਹੀ ਹੈ, ਹਰ ਸਬਜੈਕਟ ਵਿੱਚ ਇਸ ਤਰ੍ਹਾਂ ਹੀ ਹੈ, ਤੇ ਉਹ ਜਿੱਥੇ ਚੀਜ਼ਾਂ ਇਕੱਠੀਆਂ ਹੋਣ ਫਿਰ ਖੜਕਦੀਆਂ ਵੀ ਉੱਥੇ ਹੀ ਨੇ, ਔਰ ਸਾਡੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਦਸਰਾ ਕਹਿ ਰਹੇ ਹੋ ਕਿ ਡੇਢ ਡੇਢ ਇੰਚ ਦੀ ਮਸਜਿਦ ਹੈਗੀ ਹੈ, ਅਸੀਂ ਲੋਕਾਂ ਨੂੰ ਇਕੱਠਿਆ ਨਹੀਂ ਕਰਦੇ ਉਸ ਹਵਾਲੇ ਨਾਲ, ਅਸੀਂ ਜਿਹੜੇ ਆਪਣੇ ਛੋਟੇ ਛੋਟੇ ਇਖਤਲਾਫਾਤ ਨੇ ਉਹਨਾਂ ਨੂੰ ਸਾਹਮਣੇ ਰੱਖਿਆ ਹੋਇਆ।
ਬਿਲਕੁਲ
ਮਤਲਬ ਹੈ ਕਿ ਉਹ ਕਹਿੰਦੇ ਨੇ ਕਿ ਮੈਂ ਵੱਡਾ ਹੋ ਜਾਵਾਂ, ਉਹ ਕਹਿੰਦੇ ਨੇ ਮੈਂ ਵੱਡਾ ਹੋ ਜਾਵਾਂ,
ਵੱਡਾ ਹੀ ਹੈ ਜੀ।
ਤੇ ਇਸ ਲਈ ਲੋਕਾਂ ਨੂੰ ਜਿਹੜੇ ਟੈਕਨੀਕਲ ਕੰਮ ਕਰਨ ਵਾਲੇ ਨੇ ਸਬਜੈਕਟ ਦੇ ਹਵਾਲੇ ਨਾਲ ਔਰ ਉਹਨੂੰ ਅੱਗੇ ਉਹਦੇ ਵਧਾ ਕੇ ਜਿਹੜੇ ਸਾਡੇ ਫਾਇਦਾ ਦੇਣ ਸਬਜੈਕਟ ਨੂੰ, ਉਹ ਕੰਮ ਕਰਨੇ ਚਾਹੀਦੇ।
ਬਿਲਕੁਲ ਠੀਕ ਹੈ ਅਹਿਮਦ ਸ਼ਹਿਜ਼ਾਦ ਸਾਹਿਬ, ਤੁਸੀਂ ਪੰਜਾਬੀ ਉਸਤਾਦ ਬਣਨ ਤੋਂ ਬਾਅਦ ਅੱਜ ਇੱਥੇ, ਮੈਂ ਆਪਣੇ ਸੁਣਨ ਵਾਲੇ ਨੂੰ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਆਉਣ ਵਾਲੇ ਸਮੇਂ 'ਚ ਲਹਿੰਦੇ ਪੰਜਾਬ 'ਚ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀ ਕੀ ਬੁਕਤ ਵੇਖ ਰਹੇ ਜੇ, ਕੀ ਇਹਦਾ ਆਉਣ ਵਾਲਾ ਵੇਲਾ ਜਿਹੜਾ ਉਹ ਵੇਖ ਰਹੇ ਜੇ, ਇਹਦਾ ਜਿਹੜਾ ਪਿਛੋਕੜ ਆ ਉਹਨੂੰ ਵੀ ਜ਼ਿਹਨ 'ਚ ਰੱਖਣਾ?
ਪਿਛੋਕੜ ਨੂੰ ਸਾਹਮਣੇ ਰੱਖਦੇ ਹੋਏ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਇਹਦੇ 'ਚ ਇੱਕ ਰਿਐਲਿਟੀ ਹੈ, ਹਕੀਕਤ ਹੈ ਕਿ ਦੇਖੋ ਜਿਹੜੇ ਸਬਜੈਕਟ ਦੇ ਨਾਲ ਇਨਸਾਨ ਦਾ ਪੇੜ ਜੁੜਿਆ ਹੁੰਦਾ ਹੈ ਹਮੇਸ਼ਾ ਉਹ ਚੀਜ਼ ਹੀ ਉੱਤੇ ਲੈ ਕੇ ਜਾਂਦੀ ਹੈ।
ਸਹੀ,
ਦੇਖੋ ਹੁਣ ਇੱਕ ਸਬਜੈਕਟ ਹੈਗਾ ਉਹਦੇ ਨਾਲ ਤੁਹਾਡਾ ਪੇੜ ਹੀ ਨਹੀਂ ਜੁੜਿਆ ਹੋਇਆ, ਤੁਹਾਨੂੰ ਪਤਾ ਕਿ ਮੈਂ ਇਹਦੇ 'ਚ ਐਮ ਏ ਕਰਾਂ, ਮੈਂ ਐਮ ਫਿਲ ਕਰਾਂ, ਮੈਨੂੰ ਇਹਦੇ 'ਚ ਕੀ ਮਿਲਣਾ?
ਬਿਲਕੁਲ ਠੀਕ,
ਤੇ ਉਹਦੇ 'ਚ ਉਹ ਲੋਕ ਜਿਹੜੇ ਉਸ ਪਾਸੇ ਨਹੀਂ ਆਉਣਗੇ ਜਲਦੀ, ਜਿੰਨੀ ਦੇਰ ਤੱਕ ਪੇੜ ਜੁੜੇਗਾ ਲੋਕਾਂ ਦਾ ਉਸ ਸਬਜੈਕਟ ਦੇ ਨਾਲ, ਲੋਕ ਉਸ ਸਬਜੈਕਟ ਨੂੰ ਅਡੋਪਟ ਵੀ ਕਰਨਗੇ।
ਬਿਲਕੁਲ ਠੀਕ ਹੈ,
ਤੇ ਇਸੇ ਤਰ੍ਹਾਂ ਹੁਣ ਦੇਖੋ ਪਿੱਛੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਮੁਖਤਲਿਫ ਸਕੂਲ ਨੇ ਉਹਨਾਂ ਦੇ ਵਿੱਚ ਇੱਕ ਇੱਕ ਸੀਟ ਜਿਹੜੀ ਪੰਜਾਬੀ ਦੀ ਦਿੱਤੀ ਜਾਏ, ਇਸ ਲਈ ਅਗਰ ਜਦੋਂ ਸੀਟ ਦਿੱਤੀ ਜਾਏਗੀ ਪੰਜਾਬੀ ਦੀ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਲੱਭਣਗੇ ਤੇ ਲੋਕ ਜਿਹੜੇ ਹੈਗੇ ਨੇ ਉਹ ਸਬਜੈਕਟ ਦੇ ਵਿੱਚ ਆਉਣਾ ਸ਼ੁਰੂ ਹੋ ਜਾਣਗੇ। ਲੇਕਿਨ ਇਹਦੇ ਬਾਵਜੂਦ ਪੰਜਾਬੀ ਜ਼ਬਾਨ ਤੇ ਅਦਬ ਦਾ ਮਸਤਕਬਲ ਜਿਹੜਾ ਹੈਗਾ ਉਹ ਰੋਸ਼ਨ ਹੈਗਾ, ਔਕੜਾਂ ਜ਼ਰੂਰ ਮੌਜੂਦ ਨੇ ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਸਰਕਾਰੀ ਸਰਪ੍ਰਸਤੀ ਹਾਸਲ ਨਾ ਹੋਣ ਦੇ ਬਾਵਜੂਦ ਔਰ ਜਿਹੜੀ ਹੈਗੀ ਫਾਰਸੀ ਜਾਂ ਦੂਸਰੀਆਂ ਉਰਦੂ ਜ਼ਬਾਨਾਂ ਨੇ ਜਿਹਨਾਂ ਸਰਕਾਰੀ ਸਰਪ੍ਰਸਤੀ ਹਾਸਲ ਰਹੀ ਹੈ, ਉਹਨਾਂ ਵਿੱਚ ਤਾਂ ਰੋਜ਼ਗਾਰ ਦੇ ਮੌਕੇ ਵੀ ਜ਼ਿਆਦਾ ਨੇ।
ਸਹੀ,
ਲੇਕਿਨ ਪੰਜਾਬੀ ਜ਼ਬਾਨ ਨੂੰ ਕਦੀ ਵੀ ਸਰਕਾਰੀ ਸਰਪ੍ਰਸਤੀ ਹਾਸਲ ਨਹੀਂ ਰਹੀ ਇਸ ਪੰਜਾਬ ਦੇ ਅੰਦਰ,
ਬਿਲਕੁਲ
ਕਦੀ ਵੀ ਤਾਰੀਖ ਦੇ ਵਿੱਚ। ਲੇਕਿਨ ਇਹਦੇ ਬਾਵਜੂਦ ਸੈਕੜਾਂ ਕਿਤਾਬਾਂ ਹਰ ਸਾਲ ਛਾਪ ਰਹੀਆਂ ਔਰ ਦਰਜਨਾਂ ਵਿੱਚ ਰਸਾਲੇ ਨਿਕਲ ਰਹੇ ਨੇ, ਔਰ ਇਹਦੇ ਬਾਵਜੂਦ ਮੁਖਤਲਿਫ ਯੂਨੀਵਰਸਿਟੀਆਂ ਦੇ ਅੰਦਰ ਮਾਸਟਰ ਐਮ ਫਿਲ ਪੀ ਐਚ ਡੀ ਪ੍ਰੋਗਰਾਮ ਨੇ ਜਿਹੜੇ ਉਹ ਰੈਗੂਲਰ ਜਾਰੀ ਨੇ ਇਹਦੇ, ਇਸ ਲਈ ਅਸੀਂ ਕਹਿ ਸਕਦੇ ਹੈਗਾ ਕਿ ਪੰਜਾਬੀ ਜ਼ਬਾਨੋਂ ਅਦਬ ਦਾ ਮਸਤਕਬਲ ਜਿਹੜਾ ਹੈਗਾ ਉਹ ਬਿਲਕੁਲ ਸ਼ਾਈਨਿੰਗ ਹੈ, ਰੋਸ਼ਨ ਹੈ ਆਉਣ ਵਾਲੇ ਵਕਤ ਦੇ ਅੰਦਰ ਵੀ।
ਬਿਲਕੁਲ,
ਅਗਰ ਇਹ ਕਿ ਅਸੀਂ ਟੈਕਨੋਲੋਜੀ ਦੇ ਨਾਲ ਇਹ ਸਬਜੈਕਟ ਨੂੰ ਜਲਦ ਤੋਂ ਜਲਦ ਜੋੜ ਦਈਏ।
ਬਿਲਕੁਲ ਠੀਕ ਹੈ ਅਹਿਮਦ ਸ਼ਹਿਜ਼ਾਦ ਸਾਹਿਬ, ਅਖੀਰ ਤੇ ਸਾਡੇ ਸੁਣਨ ਵਾਲਿਆਂ ਵਾਸਤੇ ਕੀ ਸੁਨੇਹਾ ਦੇਣਾ ਚਾਹੋਗੇ?
ਸੁਨੇਹਾ ਸਿਰਫ ਇਹੀ ਹੈਗਾ ਕਿ ਅਗਰ ਜਿਹੜਾ ਬੰਦਾ ਵੀ ਖਾਸ ਕਰ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਕੰਮ ਕਰ ਰਿਹਾ ਉਹਨੂੰ ਚਾਹੀਦਾ ਕਿ ਉਹ ਸਬਜੈਕਟ ਦੇ ਨਾਲ ਇੰਝ ਜੁੜੇ ਕਿ ਸਬਜੈਕਟ ਦੇ ਅੰਦਰ ਕੋਈ ਨਵਾਂ ਵਾਧਾ ਕਰੇ।
ਬਿਲਕੁਲ ਠੀਕ,
ਟੈਕਨੋਲੋਜੀ ਦੇ ਹਵਾਲੇ ਨਾਲ ਖਾਸ ਕਰ, ਕਿਉਂਕਿ ਮੇਰਾ ਆਪਣਾ ਸਬਜੈਕਟ ਹੈ, ਮੈਂ ਇਸ ਲਈ ਗੱਲ ਕਰ ਰਿਹਾ ਤਾਂ ਕਿ ਜ਼ਬਾਨ ਦੀ ਵੀ ਖਿਦਮਤ ਹੋਏ ਔਰ ਖੁਦ ਵੀ ਅੱਗੇ ਨਿਕਲ ਸਕਣ।
ਬਿਲਕੁਲ ਠੀਕ ਹੈ ਅਹਿਮਦ ਸ਼ਹਿਜ਼ਾਦ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਕੁਝ ਸਮਾਂ ਕੱਢਿਆ ਔਰ SBS ਪੰਜਾਬੀ ਦੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਵਾਸਤੇ ਇਸ ਗੱਲਬਾਤ ਰਾਹੀਂ ਸਾਡੇ ਨਾਲ ਸਾਂਝ ਬਣਾਈ।
ਬਹੁਤ ਸ਼ੁਕਰੀਆ ਤੁਹਾਡਾ, ਸ਼ੁਕਰੀਆ, ਸਲਾਮਤ ਰਹੋ
ਜੀ। ਇਹ ਸਨ ਅਹਿਮਦ ਸ਼ਹਿਜ਼ਾਦ ਸਾਹਿਬ, ਲਹਿੰਦੇ ਪੰਜਾਬ ਤੋਂ ਪੰਜਾਬੀ ਦੇ ਉਸਤਾਦ, ਸੇਵਕ ਔਰ ਇੱਕ ਜਿਹਨੂੰ ਕਹਿਣਾ ਚਾਹੀਦਾ ਕਿ ਸਰਗਰਮ ਜੀ, ਤੇ ਮੈਂ ਆਸ ਕਰਨਾ ਕਿ ਇਹਨਾਂ ਕੀਤੀ ਗਈ ਗੱਲਬਾਤ ਸਾਡੇ ਸੁਣਨ ਵਾਲਿਆਂ ਨੂੰ ਪਸੰਦ ਆਈ ਹੋਏਗੀ। ਇਹਦੇ ਨਾਲ ਹੀ ਲਹਿੰਦੇ ਪੰਜਾਬ ਤੋਂ ਮਾਈਕ੍ਰੋਫੋਨ ਦੇ ਇਸ ਪਾਸਿਓਂ ਆਪਣੇ ਮੇਜ਼ਬਾਨ ਮਸੂਦ ਮੱਲੀ ਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।